ਰੇਡੀਓ ਹਮ ਸਫ਼ਰ ਗੀਤ ਸੰਗੀਤ ਦੇ ਰਾਹੀਂ ਦੂਰ ਦੇਸ਼ਾਂ ਦੇ ਵਿੱਚ ਕਥਾ ਸ਼੍ਰਵਣ ਕਰ ਰਹੀ ਸਾਧ ਸੰਗਤ, ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। 33ਵਾਂ ਸ਼ਬਦ ਮਹਾਰਾਜ 129 ਅੰਗ 'ਤੇ ਕਿਰਪਾ ਕਰ ਰਹੇ ਨੇ। ਮਾਝ ਮਹੱਲਾ ਤੀਜਾ। ਮਾਝ ਰਾਗ ਮਾਝੇ ਦੇਸ਼ ਦਾ ਹੋਣ ਕਰਕੇ ਮਾਝ ਰਾਗ ਲਿਖਿਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਮਾਇਆ ਮੋਹ ਜਗਤ ਸਬਾਇਆ, ਤੈ ਗੁਣ ਦੀ ਸਹਿ ਮੋਹੇ ਮਾਇਆ। ਸਬਾਇਆ ਤੋਂ ਭਾਵ ਹੁੰਦਾ ਸਾਰਾ ਹੀ, ਸਾਰਾ ਜਿਤਨਾ ਜਗਤ ਹੈ ਦੇਖਣ ਵਿੱਚ ਨਜ਼ਰ ਆ ਰਿਹਾ ਇਹਨਾਂ ਅੱਖਾਂ ਦੇ ਨਾਲ, ਇਹਦੇ ਉੱਤੇ ਮਾਇਆ ਦਾ ਮੋਹ ਆਪ ਪਾਇਆ ਹੋਇਆ। ਪੁਰਾਤਨ ਜ਼ਿਕਰ ਆਉਂਦਾ ਜਦੋਂ ਬ੍ਰਹਮਾ ਨੇ ਚਾਰ ਸਭ ਤੋਂ ਪਹਿਲੇ ਮਨੁੱਖਾਂ ਦੀ ਰਚਨਾ ਕੀਤੀ। ਸਾਰਿਆਂ ਨਾਲੋਂ ਆਦਿ ਮਨੁੱਖ ਪਹਿਲਾਂ ਰਚੇ ਜਿਹੜੇ ਸਨਕ ਸੁਨੰਦਨ ਸਨਾਤਨ ਸਮਤ ਕੁਮਾਰ, ਇਹ ਬ੍ਰਹਮਾ ਦੇ ਚਾਰ ਪੁੱਤਰ ਰਚੇ ਸੀ। ਜਨਮ ਲੈਂਦਿਆਂ ਹੀ ਉਹਨਾਂ ਨੂੰ ਵੈਸੇ ਹੀ ਪ੍ਰਗਟ ਕਰਕੇ ਦੇਖਿਆ, ਤਜਰਬੇ ਵਜੋਂ ਮਨੁੱਖ ਬਣਾਏ ਸਨ। ਉਹ ਚਾਰੇ ਜਣੇ ਜੰਗਲਾਂ ਨੂੰ ਜਾ ਕੇ ਭਗਤੀ ਕਰਨ ਲੱਗ ਗਏ ਅਤੇ ਭਗਤੀ ਕਰਦਿਆਂ ਕਰਦਿਆਂ ਉਹ ਪਰਮਾਤਮਾ ਵਿੱਚ ਹੀ ਲੀਨ ਹੋ ਗਏ। ਫਿਰ ਹੋਰ ਬਣਾਏ 8, ਉਹ ਵੀ ਲੀਨ ਹੋ ਗਏ। ਫਿਰ 16 ਬਣਾਏ, ਉਹ ਵੀ ਲੀਨ ਹੋ ਗਏ। ਬ੍ਰਹਮਾ ਜੀ ਕਹਿਣ ਲੱਗੇ, ਮਹਾਰਾਜ ਇਹ ਸ੍ਰਿਸ਼ਟੀ ਤੁਸੀਂ ਕਹਿੰਦੇ ਹੋ ਸਾਜਣੀ ਹੈ, ਸਾਜਣੀ ਕਿਵੇਂ? ਇੱਥੇ ਤਾਂ ਜਿਹਨੂੰ ਬਣਾਉਂਦੇ ਹਾਂ ਉਹੀ ਤੁਹਾਡੇ 'ਚ ਆ ਰਲਦਾ। ਫਿਰ ਹਰੇਕ ਨੂੰ ਮਾਇਆ ਦਾ ਮੋਹ ਪੈ ਜਾਂਦਾ, ਸੋ ਮਾਫ਼ ਕਰਨਾ, ਆਪ ਜੀ ਦਾ ਪ੍ਰੇਮ ਪੈਦਾ ਹੋ ਜਾਂਦਾ ਕਿ ਜਿਹਨੂੰ ਵੀ ਰਚਦਾ ਉਹ ਤੁਹਾਡੀ ਭਗਤੀ ਕਰਕੇ ਤੁਹਾਡੇ 'ਚ ਹੀ ਆ ਵੜਦਾ, ਲੀਨ ਹੋ ਜਾਂਦਾ। ਤੁਸੀਂ ਕਹਿੰਦੇ ਸ੍ਰਿਸ਼ਟੀ ਰਚੋ, ਆਪ ਦਾ ਹੁਕਮ ਹੈ ਨਿਰੰਕਾਰ ਜੀ, ਕਿਵੇਂ ਕਰੀਏ? ਮਹਾਰਾਜ ਕਹਿਣ ਲੱਗੇ, ਕੋਈ ਨਹੀਂ, ਹੁਣ ਰਚੋ। ਇਹਨਾਂ ਨੂੰ ਆਪਾਂ ਮਾਇਆ ਦਾ ਮੋਹ ਪਾ ਦਿੰਦੇ ਹਾਂ। ਜਦੋਂ ਮਾਇਆ ਦੇ ਮੋਹ ਵਿੱਚ ਫਸ ਗਏ ਫਿਰ ਇਹ ਨਹੀਂ ਨਿਕਲ ਸਕਣਗੇ। ਸ੍ਰਿਸ਼ਟੀ ਦੀ ਰਚਨਾ ਇਉਂ ਕੀਤੀ, ਉੱਥੋਂ ਫਿਰ ਮਾਇਆ ਤੋਂ ਭਾਵ ਇਸਤਰੀ ਦਾ ਜਨਮ ਦਿੱਤਾ। ਉਸ ਵਕਤ ਇਹ ਦੋਨਾਂ ਦੀ ਪੈਦਾਇਸ਼ ਸੰਸਾਰ ਦੇ ਅੰਦਰ ਹੋਈ। ਪਰਮਾਤਮਾ ਨੇ ਬਣਾਏ ਦੋ ਜਾਣੇ, ਫਿਰ ਦੋਹੀਂ ਮਿਲ ਕੇ ਸ੍ਰਿਸ਼ਟ ਉਪਾਈ, ਫਿਰ ਸ੍ਰਿਸ਼ਟੀ ਦੀ ਰਚਨਾ ਹੋਈ। ਮੁੜ ਫਿਰ ਕੋਈ ਪਰਮੇਸ਼ਰ ਵੱਲ ਨਹੀਂ ਲੱਗਿਆ, ਐਸਾ ਮਾਇਆ ਦਾ ਮੋਹ ਆਪ ਹੀ ਪਾ ਦਿੱਤਾ ਹੈ ਉਹਨੇ, ਕਿਉਂਕਿ ਖੇਡ ਖੇਡਣੀ ਹੈ ਮਾਇਆ ਦੀ ਰਚਨਾ ਦੇ ਨਾਲ। ਜਿਵੇਂ ਆਪਾਂ ਕਹੀਏ ਖੇਡ ਕੀ ਚੀਜ਼, ਕਿਉਂ ਖੇਡਦਾ? ਜਿਵੇਂ ਗੇਮਾਂ ਹੁੰਦੀਆਂ ਨੇ, ਸਕੂਲ ਦੇ ਵਿਦਿਆਰਥੀ ਇੱਕੋ ਕਲਾਸ ਦੇ ਹੁੰਦੇ ਨੇ, ਉਹਦੀਆਂ ਦੋ ਟੀਮਾਂ ਬਣਾ ਕੇ ਖੇਡਦੇ ਨੇ, ਇੱਕ ਜਿੱਤ ਗਈ ਇੱਕ ਹਾਰ ਗਈ, ਹੈ ਇੱਕੋ ਹੀ ਹੈ। ਪਰ ਤਮਾਸ਼ਾ ਦੇਖਣਾ, ਖੇਡ ਦੇਖਣੀ, ਗੇਮ ਦੇਖਣੀ ਹੈ। ਪਰਮਾਤਮਾ ਵੀ ਆਪਣੀਆਂ ਖੇਡਾਂ ਖੇਡਦਾ, ਖੇਲ ਖੇਲਾ ਖੇਲ ਖੇਲ ਅਨੰਤ ਕੋ ਫਿਰ ਏਕ ਹੈ। ਮਹਾਰਾਜ ਫਰਮਾਉਂਦੇ ਨੇ, ਤ੍ਰੈ ਗੁਣ ਦੀ ਸਹਿ ਮੋਹੇ ਮਾਇਆ। ਇਹ ਜਿਹੜੇ ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣ, ਤਿੰਨ ਪ੍ਰਕਾਰ ਦੇ ਜੀਵ ਨੇ ਸਾਰੇ। ਤ੍ਰੈਗੁਣ ਜਿਹੜੇ ਜੀਵ ਹੈ ਸਾਰੇ ਮਾਇਆ ਦੇ ਮੋਹੇ ਹੋਏ ਨਿਗਾਹ 'ਚ ਆ ਰਹੇ ਨੇ, ਕੋਈ ਦਿਖਦਾ ਨਹੀਂ। ਤਿੰਨਾਂ ਗੁਣਾਂ ਦੇ ਮੋਹੇ ਹੋਏ ਮਾਇਆ 'ਚ ਫਸੇ ਹੋਏ ਨੇ। ਫਿਰ ਇਹਨਾਂ 'ਚੋਂ ਨਿਕਲਦਾ ਕੌਣ ਆ ਮਹਾਰਾਜ? ਬਚਦੇ ਕੌਣ ਨੇ? ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥਾ ਪਾਦ ਲਿਵਲਾ ਬਣਿਆ। ਮਹਾਰਾਜ ਕਹਿੰਦੇ, ਇਹ ਭੇਦ ਨੂੰ ਵਾਹਿਗੁਰੂ ਦੀ ਕਿਰਪਾ ਨਾਲ, ਗੁਰਾਂ ਦੀ ਕਿਰਪਾ ਨਾਲ, ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਵਿਰਲਾ ਇਨਸਾਨ ਹੈ ਜਿਹਦੇ ਚੰਗੇ ਹੀ ਭਾਗ ਹੁੰਦੇ ਨੇ, ਉਹ ਸਮਝਦਾ ਇਸ ਗੱਲ ਨੂੰ। ਜੋ ਸਮਝਦਾ ਉਹ ਚੌਥੇ ਤੋਂ ਭਾਵ ਹੁੰਦਾ, ਤੁਰੀਆ ਪਦ 'ਚ ਬਿਰਤੀ ਲਗਾਉਂਦਾ ਆਪਣੀ ਚੌਥੇ ਵਿੱਚ। ਤਿੰਨ ਚੀਜ਼ਾਂ ਹਨ, ਤਮੋ ਗੁਣ ਤੋਂ ਸਰੀਰ ਦੀ ਰਚਨਾ ਹੋਈ ਹੈ ਉਹ ਸਰੀਰ ਨੂੰ ਛੱਡ ਦਿੰਦਾ, ਰਜੋ ਗੁਣ ਤੋਂ ਇੰਦਰੀਆਂ ਦੀ ਰਚਨਾ ਹੋਈ ਹੈ ਉਹ ਇੰਦਰੀਆਂ ਦੇ ਵਿਸ਼ਿਆਂ ਨੂੰ ਸਵਾਦਾਂ ਨੂੰ ਛੱਡ ਦਿੰਦਾ। ਸਤੋ ਗੁਣ ਤੋਂ ਅੰਤਸ਼ਕਰਨ ਦੀ ਪੈਦਾਇਸ਼ ਹੋਈ ਆ, ਸਾਡੇ ਅੰਦਰ ਹੈ ਉਹ। ਸਤੋ ਗੁਣ ਤੋਂ ਜਦੋਂ ਅੰਤਸ਼ਕਰਨ ਦੀ ਪੈਦਾਇਸ਼ ਹੈ, ਤੀਜੇ 'ਚ ਚਲੇ ਗਏ ਆਪਾਂ ਹੁਣ। ਸਰੀਰ ਪਹਿਲਾ, ਇੰਦਰੀਆਂ ਦੂਜੀਆਂ, ਅੰਤਸ਼ਕਰਨ ਦੇ ਅੰਦਰ ਜਾ ਕੇ ਫਿਰ ਉਹ ਇੱਕ ਸਟੈਪ ਹੋਰ ਚੱਕਦਾ, ਜਿਹੜਾ ਉਹ ਹੈ ਚੌਥਾ ਪਦ। ਮਹਾਰਾਜ ਕਹਿੰਦੇ, ਇਸ ਤਰ੍ਹਾਂ ਉਹ ਬਾਹਰਲੇ ਸਾਰੇ ਸਵਾਦਾਂ ਨੂੰ ਛੱਡ ਕੇ ਸਰੀਰ ਵਿੱਚੋਂ ਨਿਕਲ ਕੇ ਫਿਰ ਉਹ ਹਿਰਦੇ 'ਚ ਆ ਜਾਂਦਾ ਅਤੇ ਆਪਣੀ ਲਿਵ ਲਾਉਂਦਾ ਹੈ ਵਾਹਿਗੁਰੂ ਦੇ ਵਿੱਚ। ਓਮ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾ ਬਣਿਆ, ਮੈਂ ਉਹਨਾਂ ਤੋਂ ਬਲਿਹਾਰ 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 ਜਾਵਾਂ ਕਿ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੁਆਰਾ ਉਪਦੇਸ਼ ਨੂੰ ਲੈ ਕੇ ਸ਼ਬਦ ਵਿੱਚ ਬਿਰਤੀ ਜੋੜ ਕੇ ਕੀ ਕਰਮ ਕੀਤਾ ਪਹਿਲਾਂ ਕਿ ਮਾਇਆ ਦੇ ਮੋਹ ਨੂੰ ਪਹਿਲਾਂ ਸਾੜਿਆ। ਉਹ ਜਿਹੜਾ ਮਾਇਆ ਦਾ ਮੋਹ ਪਾਇਆ ਹੋਇਆ ਸੀ, ਇਹੀ ਇੱਕ ਪਰਮਾਤਮਾ ਦੀ ਖੇਡ ਹੈ ਕਿ ਮਨੁੱਖ ਨੇ ਮਾਇਆ ਨੂੰ ਸ਼ਬਦ ਨਾਲ ਸਾੜ ਕੇ ਉਹਦੇ ਤੱਕ ਜਾਣਾ, ਮਾਇਆ ਦੇ ਮੋਹ ਨੂੰ ਸਾੜ ਦਿੱਤਾ। ਮਾਇਆ ਵੀ ਉਹਨੇ ਲਾਈ ਹੋਈ ਆਪਾਂ ਨੂੰ, ਪਰ ਉਹ ਆਪਣਾ ਜ਼ੋਰ ਦੇਖਣਾ ਚਾਹੁੰਦੇ ਨੇ ਕਿੰਨਾ ਕੁ ਬਲ ਹੈ। ਜਿਵੇਂ ਬੱਚੇ ਦਾ ਇਮਤਿਹਾਨ ਹੁੰਦਾ, ਪਾਸ ਹੁੰਦਾ, ਫਸਟ ਆਉਂਦਾ, ਇਸੇ ਤਰ੍ਹਾਂ ਮਨੁੱਖ ਦੇ ਬਲ ਨੂੰ ਦੇਖਦੇ ਨੇ, ਮੇਰੀ ਮਾਇਆ 'ਚੋਂ ਨਿਕਲਣ ਦਾ ਕਿਸ ਤਰ੍ਹਾਂ ਯਤਨ ਕਰਦਾ। ਫਸੇ ਤਾਂ ਸਾਰੇ ਹੀ ਹੋਏ ਨੇ। ਮਾਇਆ ਦਾ ਮੋਹ ਜਿਹੜਾ ਹੈ ਸ਼ਬਦ ਦੇ ਦੁਆਰਾ ਸਾੜ ਕੇ ਸੋਝੀਆਂ ਪੈਂਦੀਆਂ ਜਾਂਦੀਆਂ, ਹੌਲੀ ਹੌਲੀ ਦਿਮਾਗ ਦੇ ਵਿੱਚ ਪਰਦੇ ਖੁੱਲਦੇ ਜਾਂਦੇ ਨੇ, ਮਾੜੀ ਮਾੜੀ ਸੋਝੀ ਪੈਦਾ ਹੋ ਕੇ ਵੀ ਇਹ ਤਾਂ ਸਾਰਾ ਕੁਝ ਮਿਥਿਆ ਹੈ ਜਿੱਥੇ ਮੈਂ ਬੈਠਾ। ਮਿਥਿਆ ਜਾਣ ਕੇ ਮਾਇਆ ਦਾ ਮੋਹ ਤਿਆਗ ਦਿੰਦਾ। ਮਾਇਆ ਮੋਹ ਜਲਾਏ ਸੋ ਹਰ ਸਿਉਂ ਚਿੱਤ ਲਾਏ। ਹੁਣ ਜਿਹੜਾ ਪਹਿਲਾਂ ਸ਼ਬਦ ਦੇ ਨਾਲ ਉਪਦੇਸ਼ ਦੇ ਨਾਲ ਮਾਇਆ ਦੇ ਮੋਹ ਨੂੰ ਸਾੜਦਾ, ਘਟਾਉਂਦਾ, ਛੱਡ ਦਿੰਦਾ, ਉਹ ਵਾਹਿਗੁਰੂ ਨਾਲ ਚਿੱਤ ਲਾਉਂਦਾ। ਉਹਦਾ ਚਿੱਤ ਨਹੀਂ ਲੱਗਣਾ, ਉਹਦਾ ਮਾਇਆ ਦਾ ਮੋਹ ਪਿਆ ਹੋਇਆ ਮਨ ਦੇ ਅੰਦਰ। ਜਦੋਂ ਵਾਹਿਗੁਰੂ ਨਾਲ ਚਿੱਤ ਲਾਇਆ ਮਾਇਆ ਦਾ ਮੋਹ ਸਾੜ ਕੇ, ਕਿਉਂਕਿ ਸਿੱਖਿਆ ਹੀ ਇੱਥੇ ਤੱਕ ਹੈ, ਸ਼ਬਦ ਦੀ ਸਿੱਖਿਆ ਪਹਿਲਾਂ ਨਹੀਂ ਮਿਲਦੀ, ਕਿਉਂਕਿ ਜੰਮਦਾ ਤਾਂ ਪਰਿਵਾਰ ਵਿੱਚ ਹੀ ਇਸ ਜੀਵ ਨੂੰ ਕਿੰਨੇ ਸਾਲ ਲੰਘ ਜਾਂਦੇ, ਪਹਿਲਾਂ ਤਾਂ ਪਰਿਵਾਰ ਦੇ ਮੋਹ ਦਾ ਹੀ ਹੈ, ਮਾਇਆ ਦਾ ਹੀ ਹੈ। ਪਰਿਵਾਰ ਦੇ ਵਿੱਚ ਕੋਈ ਇੰਨੀ ਸੰਗਤ ਨਹੀਂ ਹੋਈ ਹੈ। ਜਦੋਂ ਵੱਡਾ ਹੋਇਆ ਤਾਂ ਥੋੜ੍ਹਾ ਜਿਹਾ ਗਿਆਨ ਹੋਇਆ। ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ। ਉਹ ਫਿਰ ਮਹਿਲੀ ਜਿਹੜਾ ਨਾ ਜਗਿਆਸੂ ਕਹਿੰਦੇ ਨੇ, ਜਗਿਆਸੂ ਵਾਹਿਗੁਰੂ ਦੇ ਦਰਬਾਰ ਸੱਚਖੰਡ ਦੇ ਵਿੱਚ ਫਿਰ ਸੋਭਾ ਪ੍ਰਾਪਤ ਕਰਦਾ, ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ। ਹੁਣ ਇੱਥੋਂ ਤੱਕ ਅਲੱਗ ਪ੍ਰਸੰਗ, ਪਰ ਹੈ ਨਾਲ ਜੁੜਦਾ ਹੀ। ਰਹਾਉ ਦੀਆਂ ਤੁਕਾਂ ਵਿੱਚ ਥੋੜ੍ਹਾ ਜਿਹਾ ਵਖਰੇਵਾਂ ਸੀ, ਉਸੇ ਪ੍ਰਸੰਗ ਨੂੰ ਫਿਰ ਛੋਹਦੇ ਨੇ ਮਾਇਆ ਮੋਹ ਦੇ। ਮਾਇਆ ਮੋਹ ਕਿੱਥੋਂ ਤੱਕ ਹੈ, ਕੌਣ ਕੌਣ ਮਾਇਆ ਦੇ ਅਧੀਨ ਹੈ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ। ਜੋ ਦੇਵੀ ਦੇਵਤਾ ਹੈ ਉਹਨਾਂ ਸਾਰਿਆਂ ਦਾ ਮੂਲ ਮੁੱਢ ਕਾਰਨ ਉਹਨਾਂ ਦਾ ਮਾਇਆ ਹੈ। ਜਿਨ੍ਹਾਂ ਰਿਖੀਆਂ ਨੇ, ਰਿਸ਼ੀਆਂ ਮੁਨੀਆਂ ਨੇ ਸਿਮਰਤੀਆਂ ਸ਼ਾਸਤਰਾਂ ਆਦਿਕ ਨੂੰ ਪੈਦਾ ਕੀਤਾ, ਉਹਨਾਂ ਦਾ ਮੁੱਢ ਵੀ ਮਾਇਆ ਹੀ ਹੈ। ਸੋ ਇਹ ਚੀਜ਼ਾਂ ਸਮਝਣ ਵਾਲੀਆਂ ਬਹੁਤ ਜ਼ਰੂਰੀ। ਦੇਵੀ ਦੇਵਾ ਮੂਲ ਹੈ ਮਾਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਮਾਇਆ, ਇਹ ਮਾਇਆ ਦਾ ਜਾਲ ਸਾਰੇ ਸੰਸਾਰ ਉੱਤੇ ਵਿਆਪਕ ਹੈ, ਪਸਰਿਆ ਹੋਇਆ। ਇਸ ਲਈ ਉਹ ਜੀਵ ਆਉਣ ਜਾਣ ਦੇ ਦੁੱਖਾਂ ਨੂੰ ਪ੍ਰਾਪਤ ਕਰਦੇ ਨੇ। ਇਹ ਇੱਕ ਪੌੜੀ ਵਿੱਚ ਦੋ ਅਤੇ ਤਿੰਨ ਚੀਜ਼ਾਂ ਦੱਸ ਦਿੱਤੀਆਂ ਕਿ ਦੇਵੀ ਦੇਵਤਾ, ਸ਼ਾਸਤਰ ਸਿਮਰਤੀਆਂ, ਰਿਸ਼ੀ ਮੁਨੀ ਆਦਿਕ, ਫਿਰ ਕਾਮ ਕ੍ਰੋਧ, ਇਹ ਸਭ ਮਾਇਆ ਦਾ ਪਸਾਰਾ ਦੱਸਦੇ ਨੇ। ਨਾਲ ਨਿਕਲਣ ਦਾ ਤਰੀਕਾ ਵੀ ਦੱਸਦੇ ਨੇ। ਇਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ। ਇਹ ਨਹੀਂ ਕਿ ਨਿਰਾ ਇੱਥੇ ਮਾਇਆ ਦਾ ਹੀ ਪਸਾਰਾ ਹੈ, ਇਹ ਸੰਸਾਰ ਵਿੱਚ ਇੱਕ ਰਤਨ ਰੂਪ ਗਿਆਨ ਵੀ ਪੈਦਾ ਕੀਤਾ, ਨਾਮ ਵੀ ਪੈਦਾ ਕੀਤਾ। ਸੰਸਾਰ ਦੇ ਅੰਦਰ ਸਾਰਾ ਕੁਛ ਹੈ, ਮਾਇਆ ਵੀ ਹੈ, ਸ਼ਕਤੀਆਂ ਵੀ ਹਨ। ਪਰ ਮਹਾਰਾਜ ਕਹਿੰਦੇ ਇਹ ਜਿਹੜਾ ਰਤਨ ਇੱਕ ਲੁਕਾ ਕੇ ਰੱਖਿਆ ਹੋਇਆ ਦੁਨੀਆਂ ਤੋਂ, ਗੁੱਝਾ ਰਤਨ ਨਾਮ ਗਿਆਨ, ਬ੍ਰਹਮ ਦਾ ਗਿਆਨ, ਗੁਰਪ੍ਰਸਾਦੀ ਮਨ ਵਸਾਇਆ। ਪਰ ਗੁਰੂ ਸਾਹਿਬ ਦੀ ਕਿਰਪਾ ਵਾਲਿਆਂ ਨੇ ਉਹ ਰਤਨ ਰੂਪ ਗਿਆਨ ਨੂੰ ਮਨ ਦੇ ਵਿੱਚ ਵਸਾਇਆ, ਨਾਮ ਨੂੰ ਮਨ ਦੇ ਅੰਦਰ ਵਸਾਇਆ। ਇੱਕੋ ਹੀ ਚੀਜ਼ ਹੈ, ਨਾਮ ਦੀ ਅੰਸ਼ ਹੀ ਹੈ ਗਿਆਨ। ਜਾਤ ਸਤ ਸੰਜਮ ਸੱਚ ਕਮਾਵੈ, ਗੁਰਪੂਰੈ ਨਾਮ ਧਿਆਵਣਿਆ। ਜਾਤ ਸਤ ਸੰਜਮ, ਇਹ ਸਾਰੀਆਂ ਚੀਜ਼ਾਂ ਪੁਰਾਣੀਆਂ ਮੰਨ ਲਓ ਕਿ ਸੱਚ ਨੂੰ ਕਮਾਵੇ, ਜਿਹੜਾ ਸੱਚੇ ਨਾਮ ਦੀ ਕਮਾਈ ਕਰਦਾ ਹੈ। ਹੁਣ ਪੁਰਾਣੇ ਯੁੱਗਾਂ ਦੇ ਵਿੱਚ ਸੀ ਜਾਤ ਸਤ ਅਤੇ ਸੰਜਮ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਜਾਤ ਸਤ ਸੰਜਮ ਹੈ, ਇਹ ਹੁਣ ਕਮਾਉਣਾ ਕਲਯੁੱਗ ਦੇ ਵਿੱਚ ਬਹੁਤ ਔਖਾ। ਇਹਦੀ ਜਗ੍ਹਾ ਹੁਣ ਕਿਹਨੇ ਲੈ ਲਈ? ਸੱਚ ਕਮਾਵੈ, ਸੱਚੇ ਨਾਮ ਦੀ ਕਮਾਈ ਕਰੇ। ਹੁਣ ਕਲਯੁਗ ਦੇ ਵਿੱਚ ਕੀ ਹੈ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ 'ਚ ਪੁੰਨ ਵੱਡਾ, ਲੋਕੀ ਕੀ ਕਰਦੇ ਨੇ, ਮੈਂ ਪੁੰਨ ਕਰਮ ਕੀਤਾ, ਪਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜੇ ਪੁੰਨ ਹੈ ਸਭ ਤੋਂ ਵੱਡਾ ਉਹ ਨਾਮ, ਨਾਮ ਸਿਮਰਨ ਹੀ ਪੁੰਨ ਹੈ। ਹੁਣ ਹੋਰ ਕਿਸੇ ਚੀਜ਼ ਦੇ ਜਿਹੜੇ ਪੁੰਨ ਨੇ ਉਹਨਾਂ ਦਾ ਇੰਨਾ ਪ੍ਰਭਾਵ ਨਹੀਂ ਪੈਂਦਾ। ਸੋ ਇਸ ਤਰ੍ਹਾਂ ਜਿੰਨਾ ਜਿੰਨਾ ਅਗਿਆਨ ਵੱਧਦਾ ਜਾਂਦਾ ਉਨੇ ਉਨੇ ਗਿਆਨ ਦੀ ਜ਼ਬਰਦਸਤ ਜ਼ਰੂਰਤ ਪੈਂਦੀ। ਥੋੜ੍ਹੀ ਚੀਜ਼ ਲਈ ਥੋੜ੍ਹਾ ਹੀ ਪਾਣੀ ਕਾਫੀ ਹੈ, ਥੋੜ੍ਹੇ ਹੱਥ ਲਿਬੜ ਗਏ। ਮਹਾਰਾਜ ਕਹਿੰਦੇ ਭਰੀਆ ਹੱਥ ਪੈਰ ਤਾਂ ਦੇਹ, ਪਾਣੀ ਧੋਤਾ ਉੱਤਰ ਸੁੱਖੇ ਹੈ। ਇਹ ਪਾਣੀ ਨਾਲ ਹੀ ਉੱਤਰ ਜਾਂਦੀ ਮਿੱਟੀ, ਇਹ ਇੰਨੀ ਖਾਸ ਮੈਲ ਨਹੀਂ। ਪਰ ਜੇ ਮੁਗਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ, ਜੇ ਫਿਰ ਗੰਦਾ ਹੋ ਜੇ ਕੱਪੜਾ ਕਿਰਿਆ ਨਾਲ, ਉਹਦੀ ਫਿਰ ਸਾਬਣ ਦੀ ਲੋੜ ਪੈਂਦੀ। ਇੱਕ ਐਸੇ ਚੀਜ਼ਾਂ ਦੇ ਦਾਗ ਜਿਹੜੇ ਉੱਤਰਦੇ ਨਹੀਂ, ਉੱਥੇ ਕੈਮੀਕਲ ਦੀ ਲੋੜ ਪੈਂਦੀ। ਜਿਉਂ ਜਿਉਂ ਉਹ ਚੀਜ਼ ਅੱਗੇ ਵੱਧਦੀ ਜਾਂਦੀ ਤਿਉਂ ਤਿਉਂ ਸਾਧਨ ਵੀ ਵਧਿਆ ਹੈ। ਸਿਆਣੇ ਉਦਾਹਰਣ ਦਿੰਦੇ, ਜਾਂ ਸਾਈਕਲ ਬਣਾਇਆ ਸੀ, ਇਹਨੂੰ ਕੋਈ ਮਰਗਾੜ ਆਦਿਕ ਨਹੀਂ ਲਾਏ, ਕੋਈ ਟੱਲੀ ਨਹੀਂ ਲਾਈ, ਕੋਈ ਬ੍ਰੇਕਾਂ ਨਹੀਂ ਲਾਈਆਂ, ਬਸ ਉਈ ਇੱਕ ਚੌਖਟੇ ਜੇ ਨਾਲ ਦੋ ਪਹੀਏ ਲਾ ਤੇ, ਪੈਡਲ ਲਾ ਤੇ। ਜਦ ਚਿੱਕੜ ਵੇਚਦੀ ਲੰਘਿਆ ਸਾਰੇ ਛਿੱਟੇ ਪੈ ਗਏ। ਉਹ ਕਹਿੰਦਾ ਭਾਈ ਇਹ ਸਾਈਕਲ ਇਹ ਤਰੱਕੀ ਕਰਨੀ ਪੈਣੀ, ਛਿੱਟੇ ਪੈ ਗਏ, ਕੱਪੜੇ ਖਰਾਬ ਹੋ ਗਏ, ਆਹ ਨਾਲੇ ਮੇਰੇ ਪੈਂਟ ਸਾਰੀ ਖਰਾਬ ਹੋ ਗਈ। ਚੈਨ ਦੇ ਨਾਲ, ਚੈਨ ਦੇ ਉੱਤੇ ਕਵਰ ਬਣਾਇਆ, ਕਹਿੰਦੇ ਫਿਰ ਪਹੀਆਂ ਦੇ ਉੱਤੇ ਮਰਗੜ ਲਾਏ ਉਸ ਵਕਤ। ਫਿਰ ਸਾਈਕਲ ਤੇ ਜਾਵੇ ਬੰਦਾ ਵਿੱਚ ਵੱਜਿਆ ਕਿਸੇ ਦੇ, ਉਹ ਕਹਿੰਦਾ ਹੁਣ ਦੂਜੇ ਨੂੰ ਦੱਸਣ ਲਈ ਟੱਲੀ ਲਾਈ। ਫਿਰ ਲੋੜ ਜਿਉਂ ਜਿਉਂ ਪੈਂਦੀ ਗਈ ਚੀਜ਼ਾਂ ਵਧਾਉਂਦੇ ਗਏ। ਕਹਿੰਦੇ ਰੋਕਣ ਲਈ ਵੀ ਤਾਂ ਕੁਛ ਕਰੋ, ਇਹ ਤਾਂ ਰੁਕਦਾ ਹੀ ਨਹੀਂ, ਕਹਿੰਦੇ ਬ੍ਰੇਕਾਂ ਲਾ ਦਿੰਦੇ ਇਹਨੂੰ। ਸੋ ਇਸ ਕਰਕੇ ਸਿਆਣੇ ਕਹਿੰਦੇ ਲੋੜ ਕਾਢ ਦੀ ਮਾਂ ਹੈ। ਜਿਉਂ ਜਿਉਂ ਮਨੁੱਖ ਨੂੰ ਲੋੜ ਪਈ, ਸਾਧਨ ਬਣਦੇ ਗਏ ਬਣਦੇ ਗਏ। ਸੋ ਇਸ ਤਰ੍ਹਾਂ ਹੀ ਕਲਯੁਗ ਦੇ ਸਮੇਂ ਦੇ ਵਿੱਚ ਪਿਛਲੀਆਂ ਚੀਜ਼ਾਂ ਨਹੀਂ ਚੱਲਦੀਆਂ। ਮਹਾਰਾਜ ਕਹਿੰਦੇ ਨੇ ਇਹ ਜਤ ਸਤ ਸੰਜਮ ਸਾਰੇ ਪੁਰਾਣੇ ਯੁੱਗਾਂ ਦੀਆਂ ਚੀਜ਼ਾਂ ਹੋ ਗਈਆਂ। ਹੁਣ ਉਦੋਂ ਇੰਨੇ ਕੁ ਨਾਲ ਹੀ ਗੱਡੀ ਚੱਲ ਜਾਂਦੀ ਸੀ, ਹੁਣ ਕਲਯੁੱਗ ਦੇ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਗੱਲ ਬਣਦੀ ਹੀ ਨਹੀਂ। ਸੋ ਜਿਨ੍ਹਾਂ ਨੇ ਸੱਚ ਕਮਾਵਾ ਤੋਂ ਭਾਵ ਸੱਚ ਕਮਾਇਆ ਹੈ, ਅਤੇ ਪੂਰਿਆਂ ਗੁਰਾਂ ਕੋਲੋਂ ਪਹਿਲਾਂ ਨਾਮ ਨੂੰ ਲਿਆ, ਫਿਰ ਨਾਮ ਨੂੰ ਧਿਆਇਆ, ਫਿਰ ਧਿਆ ਕੇ ਗਿਆਨ ਦੀ ਪ੍ਰਾਪਤੀ ਹੋਈ, ਗੁਰਪੂਰਾ ਨਾਮ ਧਿਆ ਬਣਿਆ। ਪਈੜੈ ਧਨ ਭਰਮ ਭੁਲਾਣੀ, ਦੂਜੈ ਲਾਗੀ ਫਿਰ ਪੱਛੋ ਤਾਣੀ। ਜੋ ਜੀਵ ਰੂਪ ਇਸਤਰੀ ਹੈ, ਮਾਤ ਲੋਕ ਰੂਪ ਪੇਕੇ ਘਰ ਦੇ ਵਿੱਚ ਭਰਮ ਵਿੱਚ ਭੁੱਲੀ ਹੋਈ ਹੈ, ਉਹ ਹੁਣ ਇੱਕ ਪਰਮਾਤਮਾ ਵੱਲ ਤਾਂ ਧਿਆਨ ਦੇਣੋਂ ਹਟ ਗਈ। ਉਹਨੇ ਆਪਣੀ ਬਿਰਤੀ ਥੋੜ੍ਹੀ ਜਿਹੀ ਥੱਲੇ ਕਰ ਲਈ, ਦੁਨਿਆਵੀ ਲੋਕਾਂ ਵਿੱਚ ਉਹ ਵੱਡਾ ਛੋਟਾ ਇਹ ਮੇਰਾ ਤੇਰਾ ਮਾਇਆ 'ਚ ਚਿੱਤ ਜੁੜ ਗਿਆ। ਉਹ ਦਵੈਸ਼ ਭਾਵ 'ਚ ਲੱਗੀ ਹੋਈ ਫਿਰ ਪਸ਼ਚਾਤਾਪ ਕਰਦੀ ਵਾਰ ਵਾਰ। ਸੋ ਛੱਛੇ ਨੂੰ ਔਂਕੜ ਆ ਕੇ ਵੀ ਪਛਤਾਣੀ ਅੱਖਰ ਆਉਂਦਾ, ਪਛਤਾਣੀ ਇੱਥੇ ਹੋੜਾ ਹੈ, ਪੱਛੋ ਤਾਣੀ। ਦੂਜਾ ਲਾਗੀ ਫਿਰ ਪੱਛੋ ਤਾਣੀ, ਹਲਤ ਪਲਤ ਦੋਵੇਂ ਗਾਵਾਏ, ਸੁਪਨੇ ਸੁੱਖ ਨਾ ਪਾਵਣਿਆ। ਗਾਵਾਏ ਦੇ ਗੱਗੇ ਨੂੰ ਕੰਨਾਂ ਨਹੀਂ ਛੱਡ ਕੇ ਜਾਣਾ, ਇਹ ਧਿਆਨ ਰੱਖਣਾ, ਨਹੀਂ ਤਾਂ ਗਵਾਏ ਵੀ ਕਹਿ ਸਕਦੇ ਹਾਂ, ਗਾਵਾਏ। ਉਹਨੇ ਹਲਤ ਪਲਤ ਸੀ, ਲੋਕ ਪ੍ਰਲੋਕ ਦੋਵੇਂ ਹੀ ਸੁੱਖ ਗਵਾ ਲਏ, ਸੰਸਾਰ ਸੁਪਨੇ 'ਚ ਸੁਪਨੇ ਮਾਤਰ ਵੀ ਸੁੱਖ ਨਹੀਂ ਪਾਇਆ ਉਹਨੇ, ਮਾੜਾ ਜਿਹਾ ਵੀ ਸੁੱਖ ਕਿਤੇ ਮਿਲ ਜਾਂਦਾ। ਕਿਉਂਕਿ ਸਰੀਰਕ ਸੁੱਖ ਨੂੰ ਸੁੱਖ ਮੰਨਣਾ ਬੜੀ ਵੱਡੀ ਗਲਤੀ। ਸਰੀਰ ਸੁੱਖ ਜੇ ਆਪਾਂ ਮੰਨਦੇ ਮੇਰੇ ਸਰੀਰ ਨੂੰ ਬਹੁਤ ਸੁੱਖ ਆਇਆ, ਇਹ ਤਾਂ ਮਿੱਟੀ ਹੈ, ਮਿੱਟੀ ਨੂੰ ਸੁੱਖ ਦੇ ਰਹੇ ਹਾਂ। ਮਹਾਰਾਜ ਕਹਿੰਦੇ ਆਤਮਾ ਨੂੰ ਸੁੱਖ ਦਿਓ ਅੰਦਰ। ਜਦੋਂ ਤੱਕ ਆਤਮਾ ਸੁਖੀ ਨਹੀਂ ਹੁੰਦੀ ਉਦੋਂ ਤੱਕ ਸਰੀਰ ਵਿੱਚ ਆਨੰਦ ਨਹੀਂ ਆਉਂਦਾ। ਇਸ ਕਰਕੇ ਆਪਣੀ ਆਤਮਾ ਨੂੰ ਦੇਖੋ। ਪਈੜੈ ਧਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੈ ਨਾਲੇ। ਜੋ ਜੀਵ ਰੂਪ ਇਸਤਰੀ ਇਸ ਮਾਤ ਲੋਕ ਰੂਪ ਪੇਕੇ ਘਰ 'ਚ ਰਹਿੰਦੇ ਹਾਂ, ਪਤੀ ਪਰਮਾਤਮਾ ਨੂੰ ਸੰਭਾਲਦੀ ਯਾਦ ਕਰਦੀ ਹੈ, ਉਹ ਮਹਾਰਾਜ ਦੀ ਕਿਰਪਾ ਨਾਲ ਪਤੀ ਪਰਮਾਤਮਾ ਨੂੰ ਆਪਣੇ ਨਾਲ ਵੇਖ ਲੈਂਦੀ। ਗੁਰੂ ਸਾਹਿਬ ਦਿਖਾ ਦਿੰਦੇ ਨੇ ਨਾਲ। ਮਹਾਰਾਜ ਬਾਣੀ 'ਚ ਲਿਖਦੇ ਨੇ ਨਾਲ ਹੋ ਬੰਦਾ ਲੈ ਨਾ ਸਕੰਦਾ, ਜਿਹੜਾ ਨਾਲ ਹੈ ਉਹਨੂੰ ਲੈ ਨਹੀਂ ਸਕਦਾ, ਭਾਵ ਦੇਖ ਨਹੀਂ ਸਕਦਾ ਕਿੱਥੇ ਕਹੋ। ਸਤਿਗੁਰੂ ਜੀ ਦਿਖਾਉਂਦੇ ਨੇ, ਪਿਰਕੈ ਸਹਿਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ। ਉਹ ਪਤੀ ਪਰਮਾਤਮਾ ਦੇ ਰੰਗ ਤੋਂ ਭਾਵ ਆਨੰਦ ਵਿੱਚ ਸਹਿਜੇ ਹੀ ਰੱਤੀ ਰਹਿੰਦੀ ਹੈ। ਸਹਿਜੇ ਭਾਵ ਕੰਮ ਕਰਦਿਆਂ, ਰੋਟੀ ਖਾਂਦਿਆਂ, ਬੈਠਦਿਆਂ, ਉੱਠਦਿਆਂ, ਸੌਂਦਿਆਂ, ਬਹਿੰਦਿਆਂ, ਜਾਗਦਿਆਂ, ਗੱਲਾਂ ਕਰਦਿਆਂ ਸੁਰਤੀ ਉੱਥੇ ਕੋਈ ਮਿਲਣ ਆ ਜਾਂਦਾ, ਮਾਂ ਬਾਹਰ ਮਿਲਦੀ ਹੈ, ਰਿਸ਼ਤੇਦਾਰ ਆ ਗਏ, ਪਰ ਅੰਦਰਲੀ ਸੂਈ ਜਿਹੜਾ ਅੰਦਰ ਬੱਚਾ ਸੁੱਤਾ ਪਿਆ ਛੋਟਾ ਜਿਹਾ ਉਹਦੇ 'ਚ ਗੱਲਾਂ ਕਰਦੀ ਕਰਦੀ ਇੱਕਦਮ ਦੌੜ ਜਾਂਦੀ, ਇੱਕ ਮਿੰਟ ਆਈ ਫਿਰ ਆ ਗਈ, ਕੀ ਹੋਇਆ ਕਹਿੰਦੀ ਭੁਲੇਖਾ ਜਿਹਾ ਲੱਗਿਆ ਜਿਵੇਂ ਕਾਕਾ ਉੱਠ ਖੜਿਆ ਹੁੰਦਾ। ਮਾਂ ਦੀ ਸੁਰਤੀ ਪੁੱਤ 'ਚ ਹੀ ਰਹਿੰਦੀ ਹੈ, ਬੱਚੇ 'ਚ ਭਾਵੇਂ ਲੜਕੀ ਲੜਕਾ ਕੁਛ ਵੀ ਹੈ, ਗਾਂ ਦੀ ਸੁਰਤੀ ਵੱਛੇ 'ਚ ਹੀ ਰਹਿੰਦੀ ਜਿੱਥੇ ਮਰਜ਼ੀ ਚਰਨ ਚਲੀ ਜਾਵੇ। ਨਿਆਣੇ ਪਤੰਗੜ ਆਉਂਦੇ ਨੇ, ਭਗਤ ਨਾਮਦੇਵ ਦਾ ਸ਼ਬਦ ਹੈ, ਚੀਤ ਸੋ ਡੋਰੀ ਰਾਖੀ ਹਲੇ, ਕਹਿੰਦੇ ਗੱਲਾਂ ਕਰੀ ਜਾਂਦੇ ਨਾਲੇ ਤੁਣਕੇ ਮਾਰੀ ਜਾਂਦੇ, ਪਰ ਧਿਆਨ ਪਤੰਗ 'ਚ ਹੁੰਦਾ। ਹੋਰ ਉਦਾਹਰਣ ਦਿੰਦਿਆਂ ਕਹਿੰਦੇ, ਕਹਿੰਦੇ ਘੜਾ ਭਰ ਕੇ ਲਿਆਉਂਦੀਆਂ ਸੀ ਪੁਰਾਣੇ ਜ਼ਮਾਨੇ 'ਚ ਇਸਤਰੀਆਂ, ਇੱਕ ਘੜਾ ਸਿਰ 'ਤੇ ਰੱਖ ਕੇ ਉਹਦੇ ਉੱਤੇ ਇੱਕ ਹੋਰ ਰੱਖ ਕੇ ਉਹਦੇ ਉੱਤੇ ਇੱਕ ਹੋਰ ਰੱਖ ਲੈਂਦੀਆਂ ਸੀ। ਤਿੰਨ ਤਿੰਨ ਘੜੇ ਸਿਰ 'ਤੇ ਰੱਖ ਕੇ ਇੱਕ ਕੱਛ 'ਚ ਦੇ ਲੈਣਾ, ਇੱਕ ਹੱਥ 'ਚ ਫੜ ਲੈਣਾ, ਇੰਨਾ ਬੈਲੈਂਸ ਸੈੱਟ ਹੁੰਦਾ ਸੀ, ਨਾਲੇ ਗੱਲਾਂ ਮਾਰੀ ਜਾਣੀਆਂ, ਨਾਲੇ ਤੁਰੇ ਆਉਣਾ। ਘੜਾ ਵੱਡਾ ਫਿਰ ਉਸ ਤੋਂ ਛੋਟਾ ਇੱਕ ਨਿੱਕਾ ਜਿਹਾ ਕੁੱਜਾ ਜਿਹਾ ਹੋਰ ਭਰ ਲਿਆਉਣਾ। ਕਹਿੰਦੇ ਕਈ ਪ੍ਰਮਾਣ ਦਿੱਤੇ ਨੇ, ਧਿਆਨ ਨਹੀਂ ਹਾਲ, ਡਰਾਈਵਰ ਗੱਲਾਂ ਕਰਦਾ, ਕੈਸਟਾਂ ਸੁਣਦਾ ਗੱਡੀ, ਧਿਆਨ ਉਹਦਾ ਸਾਹਮਣੇ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੇ ਸੰਸਾਰ ਅੰਦਰ ਰਹਿੰਦੇ ਨੇ ਉਹ ਕੰਮ ਕਾਰ ਕਰਦਿਆਂ ਹੋਇਆਂ ਧਿਆਨ ਸਿਰਫ ਪਰਮਾਤਮਾ 'ਚ ਰੱਖਦੇ ਨੇ। ਉਹਨੇ ਗੁਰੂ ਦੇ ਉਪਦੇਸ਼ ਦਾ ਸ਼ਬਦ ਦਾ ਸ਼ਿੰਗਾਰ ਬਣਾਇਆ, ਉਹਦਾ ਸ਼ਿੰਗਾਰ ਹੀ ਸ਼ਬਦ ਹੈ, ਉਹਦਾ ਅਭਿਆਸ ਹੀ ਸ਼ਬਦ ਹੈ। ਨਾਮ ਸਿਮਰਨ ਵਿੱਚ ਚਿੱਤ ਜੋੜੀ ਰੱਖਦੇ ਨੇ, ਕਿਉਂਕਿ ਮਹਾਰਾਜ ਨੇ ਜਿਵੇਂ ਫਰਮਾਇਆ, ਜਨ ਨਾਨਕ ਅੰਤ ਵਾਰ ਨਾਮ ਗਹਿਣਾ। ਮਹਾਰਾਜ ਕਹਿੰਦੇ ਅੰਤ ਨੂੰ ਨਾਮ ਰੂਪ ਗਹਿਣੇ ਨਹੀਂ ਕੰਮ ਆਉਣਾ। ਇਹ ਸਭ ਤੋਂ ਉੱਚੀ ਬਿਰਤੀ ਹੈ ਸੰਸਾਰ ਦੇ ਅੰਦਰ। ਸਫਲ ਜਨਮ ਜਿੰਨਾ ਸਤਿਗੁਰ ਪਾਇਆ, ਦੂਜਾ ਭਾਉ ਗੁਰ ਸ਼ਬਦ ਜਲਾਇਆ। ਉਹਨਾਂ ਮਨੁੱਖਾਂ ਨੇ ਸਾਰਾ ਜਨਮ ਸਫਲਾ ਕਰ ਲਿਆ ਜਿਨ੍ਹਾਂ ਨੇ ਸਤਿਗੁਰੂ ਦੀ ਪ੍ਰਾਪਤੀ ਕੀਤੀ ਅਤੇ ਗੁਰੂ ਉਪਦੇਸ਼ ਲੈ ਕੇ ਸੰਗਤ 'ਚ ਬਹਿ ਕੇ ਮਹਾਰਾਜ ਦੇ ਉਪਦੇਸ਼ ਨੂੰ ਸਮਝ ਕੇ ਦਵੈਸ਼ ਭਾਅ ਨੂੰ ਸਾੜਿਆ ਹੈ। ਪਹਿਲਾਂ ਸ਼ੁਰੂ 'ਚ ਆਇਆ ਸੀ ਮਾਇਆ ਨੂੰ ਸਾੜਿਆ ਸ਼ਬਦ ਨਾਲ, ਬ੍ਰਹਮ ਅਗਨੀ ਦੇ ਨਾਲ ਮਾਇਆ ਨੂੰ ਸਾੜਿਆ, ਇਹਦੇ ਮੋਹ ਨੂੰ ਸਾੜਿਆ, ਫਿਰ ਹੁਣ ਦਵੈਸ਼ ਨੂੰ ਸਾੜਿਆ। ਏਕੋ ਰਵ ਰਹਿਆ ਕਟ ਅੰਤਰ, ਮਿਲ ਸਤਸੰਗਤ ਹਰ ਗੁਣ ਗਾਵਣਿਆ। ਜੋ ਇੱਕ ਹਰੀ ਪਰਮਾਤਮਾ ਸਾਰਿਆਂ ਹਿਰਦਿਆਂ ਹਿਰਦਿਆਂ 'ਚ ਵਿਆਪਕ ਮਿਲਿਆ ਹੋਇਆ, ਸਰੀਰਾਂ 'ਚ ਬੈਠਾ, ਉਹ ਸਤਸੰਗਤ ਦੇ ਨਾਲ ਮਿਲ ਕੇ ਉਹ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ। ਉਹਨਾਂ ਨੇ ਜਦੋਂ ਗੁਣਾਂ ਨੂੰ ਗਾਇਆ ਤਾਂ ਉਹਨਾਂ ਨੂੰ ਵੀ ਦੇਖ ਗਿਆ ਵੀ ਉਹ ਤਾਂ ਸਾਰਿਆਂ 'ਚ ਬੈਠਾ, ਮੇਰੇ ਹਿਰਦੇ ਅੰਦਰ ਬੈਠਾ, ਦੂਜੇ 'ਚ ਤੀਜੇ 'ਚ ਬੈਠਾ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਹੁਣ ਜਿਹੜੇ ਇਨਸਾਨ ਦੁਨੀਆ 'ਚ ਆਏ ਨੇ ਪਰ ਉਹਨਾਂ ਨੇ ਕਦੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ, ਉਹ ਜੱਗ ਵਿੱਚ ਕਿਉਂ ਆਏ ਨੇ? ਪ੍ਰਸ਼ਨ ਕਰਦੇ, ਮਰ ਕਿਉਂ ਆਇਆ? ਵੈਸੇ ਹੀ ਆਇਆ, ਗੇੜਾ ਲਾਉਣ ਆਇਆ? ਮਹਾਰਾਜ ਕਹਿੰਦੇ ਜੇ ਗੁਰੂ ਘਰ ਆਇਆ ਤਾਂ ਕੀ ਕਰਨ ਆਇਆ? ਕਹਿੰਦੇ ਜੀ ਮੱਥਾ ਟੇਕੀ ਦੇਖ ਲਈ ਮੁੜ ਗਿਆ, ਲੰਗਰ ਛਕ ਕੇ ਮੁੜ ਗਿਆ। ਕਹਿੰਦੇ ਨਹੀਂ, ਗੁਰੂ ਦੇ ਕੋਲ ਆਏ ਤਾਂ ਸੇਵਾ ਕਰਿਆ ਕਰੋ, ਥੋੜ੍ਹੀ ਬਹੁਤ ਸੇਵਾ ਜ਼ਰੂਰ। ਹੱਥੀਂ ਹੱਥ ਦਿੱਤੇ ਕਿਉਂ ਦਿੱਤੇ ਨੇ? ਹੱਥ ਨਾਲ ਸੇਵਾ ਕਰਨੀ ਹੈ, ਅੱਖਾਂ ਨਾਲ ਦਰਸ਼ਨ ਕਰਨੇ, ਮੂੰਹ ਨਾਲ ਨਾਮ ਜਪਣਾ ਹੈ, ਕੋਈ ਪ੍ਰੇਮ ਨਾਲ ਕੋਲ ਘੜੀ ਬਹਿੰਦਾ, ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹੈ, ਦੋਸਤ ਮਿੱਤਰ ਮਿੱਤਰ ਨੂੰ ਮਿਲਦੇ ਹੈ, ਕਹਿੰਦੇ ਵੀ ਅੱਜ ਤਾਂ ਰੱਜ ਕੇ ਗੱਲਾਂ ਕਰਾਂਗੇ ਕੋਲ ਬਹਿ ਕੇ ਤੇਰੇ, ਆਹ ਵਿਹਲੇ ਹੀ ਅੱਜ ਤੇਰੇ ਕਰਕੇ ਆ ਸ਼ਾਮ ਤੱਕ ਬੈਠਾਂਗੇ। ਅੱਜ ਮਹਾਰਾਜ ਨੂੰ ਨਹੀਂ ਕਦੇ ਕਹਿੰਦੇ ਤੇਰੇ ਕੋਲ ਸ਼ਾਮ ਤੱਕ ਬੈਠਾਂਗੇ, ਬਸ ਆਉਂਦੇ ਹੀ ਦੌੜ ਗਿਆ। ਸਤਿਗੁਰੂ ਕਹਿੰਦੇ ਮੈਂ ਤਾਂ ਲੈ ਕੇ ਹੱਥ 'ਤੇ ਸਾਰਾ ਕੁਛ ਬੈਠਾ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਆ, ਤੇਰਾ ਅੰਤ ਨਾ ਪਾਰਾ ਵਰਿਆ। ਕਹਿੰਦੇ ਮੈਂ ਲੈ ਕੇ ਬੈਠਾ ਵੀ ਆਊਗਾ ਗੁਰਸਿੱਖ ਬਣਾ ਕੇ, ਸਭ ਕੁਛ ਦਊਂਗਾ, ਉਹ ਤਾਂ ਦੌੜ ਹੀ ਗਿਆ। ਸਤਿਗੁਰੂ ਕਹਿੰਦੇ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਉਹਦੇ ਜੀਵਨ ਨੂੰ ਤਰਕਾਰ ਹੈ, ਉਹਨੇ ਆਪਣੇ ਜਨਮ ਨੂੰ ਬੇਅਰਥ ਗਵਾ ਲਿਆ ਕਿਉਂਕਿ ਸੇਵਾ ਨਹੀਂ ਕੀਤੀ। ਉਹਨੂੰ ਪਤਾ ਹੀ ਨਹੀਂ ਸਤਿਗੁਰੂ ਹੈ ਕਿੱਡੇ ਵੱਡੇ, ਤਿੰਨਾਂ ਲੋਕਾਂ ਦੇ ਮਾਲਕ, ਰੋਜ਼ੀ ਰੋਟੀ ਦੇ ਮਾਲਕ, ਪੈਦਾ ਕਰਤਾ, ਮਾਰਨ ਹਾਰੇ, ਬਣਾਉਣ ਵਾਲੇ, ਜਵਾਉਣ ਵਾਲੇ, ਸਾਨੂੰ ਸਭ ਕੁਝ ਦੇਣ ਵਾਲੇ ਸਤਿਗੁਰੂ ਜੀ ਨੇ, ਫਿਰ ਵੀ ਆਪਾਂ ਸੇਵਾ ਨਹੀਂ ਕੀਤੀ। ਇਸ ਕਰਕੇ ਗੁਰਾਂ ਦੇ ਉਪਦੇਸ਼ ਤੋਂ ਸਿੱਖਿਆ ਲੈ ਕੇ ਸੇਵਾ ਕਰੀਏ। ਮਨਮੁਖ ਨਾਮ ਚਿੱਤ ਨਾ ਆਵੈ ਬਿਨ ਨਾਵੈ ਬਹੁ ਦੁੱਖ ਪਾਵਣਿਆ। ਹੁਣ ਮਨਮੁਖਾਂ ਦੇ ਚਿੱਤ ਵਿੱਚ ਵਾਹਿਗੁਰੂ ਦਾ ਨਾਮ ਚੇਤੇ ਹੀ ਨਹੀਂ ਆਉਂਦਾ, ਮਹਾਰਾਜ ਨੇ ਭੁਲਾ ਹੀ ਛੱਡਿਆ ਉਹਨੂੰ। ਅਤੇ ਨਾਮ ਤੋਂ ਬਿਨਾਂ ਬਹੁਤਾ ਦੁੱਖ ਪਾਉਂਦਾ ਹੈ, ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਨਾਮ ਤੋਂ ਬਿਨਾਂ ਬਹੁਤ ਦੁੱਖ ਪਾਉਂਦਾ। ਭਗਤ ਬਿਨਾਂ ਸਹਿਸਾ ਨਾ ਟੁੱਟੈ। ਹੁਣ ਭਗਤੀ ਕੀਤੀ ਤੋਂ ਬਿਨਾਂ ਮਨ ਦੇ ਸ਼ੰਕੇ ਸੰਸੇ ਦੂਰ ਨਹੀਂ। ਆਹ ਜਿਹੜੇ ਲੋਕ ਪ੍ਰਸ਼ਨ ਕਰਦੇ, ਮੈਂ ਆਹ ਸ਼ੰਕਾ, ਮੇਰਾ ਆਹ ਸ਼ੰਕਾ, ਉਹ 4 ਘੰਟੇ 2 ਘੰਟੇ ਸਿਮਰਨ ਕਰ ਲਓ, ਸ਼ੰਕਾ ਉੱਠਦਾ ਹੀ ਨਹੀਂ। ਕਿਉਂਕਿ ਸਿਮਰਨ ਕਰ ਲਿਆ, ਸਿਮਰਨ ਨੇ ਮਨ ਨੂੰ ਸ਼ਾਂਤ ਕਰ ਦਿੱਤਾ, ਮਨ ਦੇ ਸ਼ੰਕੇ ਬੰਦ ਹੋ ਗਏ। ਮਨ ਦੇ ਸ਼ੰਕੇ ਜਿਹੜੇ ਨੇ ਉਹ ਸਿਮਰਨ ਨਾਲ ਹੀ ਨਿਵਿਰਤ ਹੁੰਦੇ ਨੇ। ਜਿਨ ਸਿਸ਼ਟ ਸਾਜੀ ਸੋਈ ਜਾਣੈ, ਆਪੇ ਮੇਲੈ ਸ਼ਬਦ ਪਛਾਣੈ। ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਬਣਾਈ ਆ, ਉਹੀ ਇਹਦੇ ਭੇਦ ਨੂੰ ਜਾਣਦਾ। ਬਸ ਜੋ ਗੁਰੂ ਸਾਹਿਬ ਦੇ ਉਪਦੇਸ਼ ਨੂੰ ਪਛਾਣਦਾ, ਉਪਦੇਸ਼ ਨੂੰ ਜਿਹਨੇ ਪਛਾਣ ਲਿਆ ਕਿ ਉਪਦੇਸ਼ ਕੀ ਆ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਉਹਨੂੰ ਆਪਣੇ ਨਾਲ ਮਿਲਾ ਲੈਂਦਾ ਜਿਹਨੇ ਗੁਰਾਂ ਦੇ ਉਪਦੇਸ਼ ਨੂੰ ਪਛਾਣਿਆ। ਨਾਨਕ ਨਾਮ ਮਿਲਿਆ ਤਿੰਨ ਜਨ ਕਹੋ, ਜਿਨ ਧੁਰ ਮਸਤਕ ਲੇਖ ਲਿਖਾ ਬਣਿਆ। ਮਹਾਰਾਜ ਕਹਿੰਦੇ ਪਰ ਮਿਲਦਾ ਨਾਮ ਉਹਨਾਂ ਨੂੰ ਹੈ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਧੁਰੋਂ ਹੀ ਮੱਥੇ ਉੱਤੇ ਲਿਖਿਆ ਹੁੰਦਾ ਸ਼ੁਭ ਲੇਖ। ਜੇ ਹੋਰ ਚੀਜ਼ਾਂ ਦੇ ਲੇਖ ਲਿਖੇ ਹੁੰਦੇ ਨੇ ਨਾ ਮੱਥੇ ਤੇ, ਪਦਾਰਥਾਂ ਦੇ ਲੇਖ ਲਿਖੇ ਹੁੰਦੇ ਨੇ, ਇਹ ਲੇਖ ਵੀ ਮਸਤਕ ਤੇ ਲਿਖਿਆ ਹੁੰਦਾ ਨਾਮ ਦਾ। ਇਹਨੂੰ ਨਾਮ ਮਿਲੇਗਾ, ਇਹਨੂੰ ਸੇਵਾ ਮਿਲੇਗੀ। ਨਿਰੰਕਾਰ ਨੇ ਲਿਖਿਆ, ਉਹਨੂੰ ਨਾ ਤਾਂ ਕੋਈ ਬਦਲ ਸਕਦਾ ਨਾ ਟਾਲ ਸਕਦਾ। ਹੁਣ ਮਹਾਰਾਜ ਕਹਿੰਦੇ ਜੇ ਥੋੜ੍ਹਾ ਬਹੁਤ ਕਰਮ ਹੋ ਗਿਆ, ਸਤਸੰਗਤ ਵਿੱਚ ਆ ਗਿਆ, ਬੇਨਤੀ ਕਰਕੇ ਦੇਖ ਲਵੇ ਮਹਾਰਾਜ ਦੇ ਅੱਗੇ। ਇਸੇ ਕਰਕੇ ਸਤਿਗੁਰੂ ਨੇ ਸ੍ਰਿਸ਼ਟੀ ਤੇ ਪ੍ਰਗਟ ਹੋਏ। ਸਤਿਗੁਰੂ ਵੀ ਉਹੀ ਨੇ, ਪਰਮਾਤਮਾ ਵੀ ਉਹੀ ਹੈ। ਇੱਕ ਰੂਪ ਹੈ ਨਿਰਗੁਣ, ਇੱਕ ਹੈ ਸਰਗੁਣ। ਨਿਰਗੁਣ ਜੋ ਦਿਖਦਾ ਨਹੀਂ, ਸਰਗੁਣ ਜੋ ਦਿਖਦਾ। ਇਸ ਕਰਕੇ ਆਪਾਂ ਸਰਗੁਣ ਦੇ ਰਾਹੀਂ ਨਿਰਗੁਣ ਤੱਕ ਪਹੁੰਚ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰ ਦਿਓ। ਸਤਿਗੁਰੂ ਜੀ ਕੋਈ ਨਾ ਕੋਈ ਕਿਰਪਾ ਕਰ ਦਿੰਦੇ ਨੇ ਫਿਰ ਗੁਰਸਿੱਖ ਦੇ ਉੱਤੇ ਜੇ ਬੇਨਤੀ ਕਰੇ। ਮਾਜ